SBS ਪੰਜਾਬੀ ਤੇ ਤੁਹਾਡਾ ਸਵਾਗਤ ਹੈ। ਮੈਂ ਹਾਂ ਪੁਨੀਤ ਟਿੰਗਰਾ ਅਤੇ ਲੈ ਕੇ ਹਾਜ਼ਰ ਹੋ ਚੁੱਕਾ ਹਾਂ ਇਸ ਹਫਤੇ ਦਾ ਵੀਕਲੀ ਨਿਊਜ਼ ਰੈਪ, ਜਿੱਥੇ ਦੱਸਾਂਗੇ ਇਸ ਹਫਤੇ ਦੀਆਂ ਆਸਟ੍ਰੇਲੀਅਨ ਕੌਮਾਂਤਰੀ ਅਤੇ ਭਾਰਤ ਤੋਂ ਵੱਡੀਆਂ ਖਬਰਾਂ। ਆਓ ਚੱਲਦੇ ਹਾਂ ਇਸ ਹਫਤੇ ਦੀਆਂ ਖਾਸ ਖਬਰਾਂ ਵੱਲ। ਫੈਡਰਲ ਵਿਰੋਧੀ ਧਿਰ ਦੀ ਨੇਤਾ ਸੁਜ਼ੈਨ ਲੀ ਦਾ ਕਹਿਣਾ ਹੈ ਕਿ ਨਿਊਕਲੀਅਰ ਪਾਵਰ ਭਵਿੱਖ ਵਿੱਚ ਗੱਠਜੋੜ ਦੀ ਊਰਜਾ ਨੀਤੀ ਦਾ ਬਹੁਤ ਮਹੱਤਵਪੂਰਨ ਹਿੱਸਾ ਹੋਵੇਗੀ, ਭਾਵੇਂ ਲਿਬਰਲ ਪਾਰਟੀ ਨੇ ਨੈੱਟ ਜ਼ੀਰੋ ਜਲਵਾਯੂ ਟੀਚਿਆਂ ਨੂੰ ਛੱਡਣ ਲਈ ਵੋਟ ਕੀਤੀ ਹੈ। ਲਿਬਰਲ ਅਤੇ ਨੈਸ਼ਨਲ ਪਾਰਟੀਆਂ ਵਿੱਚੋਂ ਹਰੇਕ ਦੇ 3 ਪ੍ਰਤੀਨਿਧੀ ਹੁਣ ਨੈੱਟ ਜ਼ੀਰੋ ਨਿਕਾਸ ਤੇ ਇੱਕ ਰਸਮੀ ਗੱਠਜੋੜ ਨੀਤੀ ਤਿਆਰ ਕਰਨ ਲਈ ਮੁਲਾਕਾਤ ਕਰਨਗੇ, ਜਿਸ ਦੀ ਪੁਸ਼ਟੀ ਐਤਵਾਰ 16 ਨਵੰਬਰ ਨੂੰ ਹੋਣ ਦੀ ਉਮੀਦ ਹੈ। ਨੈਸ਼ਨਲ ਪਾਰਟੀ ਨੇ ਇਸ ਮਹੀਨੇ ਦੇ ਸ਼ੁਰੂ ਵਿੱਚ ਨੈੱਟ ਜ਼ੀਰੋ ਟੀਚਿਆਂ ਨੂੰ ਛੱਡਣ ਲਈ ਵੋਟ ਕੀਤੀ ਸੀ। ਪਰਮਾਣੂ ਊਰਜਾ ਇਸ ਸਾਲ ਦੇ ਸ਼ੁਰੂਆਤ ਦੀਆਂ ਚੋਣਾਂ ਵਿੱਚ ਗੱਠਜੋੜ ਦੀ ਹਾਰ ਵਾਲੀ ਮੁਹਿੰਮ ਦਾ ਸਭ ਤੋਂ ਵਿਵਾਦਪੂਰਨ ਮਸਲਾ ਸੀ, ਪਰ ਸੁਜ਼ੈਨ ਲੀ ਨੇ 9 ਨੈਟਵਰਕ ਨੂੰ ਕਿਹਾ ਕਿ ਫੈਡਰਲ ਸਰਕਾਰ ਦਾ ਨਿਊਕਲੀਅਰ ਪਾਵਰ ਵਿਰੋਧ ਪਖੰਡ ਹੈ, ਕਿਉਂਕਿ ਆਸਟ੍ਰੇਲੀਆ ਔਕਸ ਸੁਰੱਖਿਆ ਸਮਝੌਤੇ ਰਾਹੀਂ ਫੌਜੀ ਖੇਤਰ ਵਿੱਚ ਨਿਊਕਲੀਅਰ ਪਾਵਰ ਨਾਲ ਹੀ ਕੰਮ ਕਰ ਰਿਹਾ ਹੈ। ਵਿਕਟੋਰੀਆ ਦੀ ਪ੍ਰੀਮੀਅਰ ਜਸਿੰਟਾ ਐਲਨ ਇਨਕਾਰ ਕਰ ਰਹੀ ਹੈ ਕਿ ਉਨ੍ਹਾਂ ਦੀ ਸਰਕਾਰ ਦੇ ਅਪਰਾਧ ਵਿਰੋਧੀ ਨਵੇਂ ਅਤੇ ਸਖ਼ਤ ਕਦਮ ਬੁਰੇ ਪ੍ਰਚਾਰ ਕਾਰਨ ਘਬਰਾਹਟ ਵਿੱਚ ਚੁੱਕੇ ਗਏ ਨੇ। ਨੌਜਵਾਨਾਂ ਵਿੱਚ ਰਿਕਾਰਡ ਅਪਰਾਧ ਦਰਾਂ ਅਤੇ ਕਈ ਉੱਚ ਪ੍ਰੋਫਾਈਲ ਘਟਨਾਵਾਂ ਦੇ ਮੱਦੇਨਜ਼ਰ ਸਰਕਾਰ ਹੁਣੇ ਵਾਅਦਾ ਕਰ ਰਹੀ ਹੈ ਕਿ ਹਿੰਸਕ ਅਪਰਾਧਾਂ ਲਈ 14 ਸਾਲ ਤੱਕ ਦੇ ਬੱਚਿਆਂ ਨੂੰ ਵੀ ਸਜ਼ਾ ਸੁਣਾਉਣ ਲਈ ਬਾਲਗ ਅਦਾਲਤਾਂ ਵਿੱਚ ਭੇਜਿਆ ਜਾਵੇਗਾ। ਇਸ ਦੇ ਨਾਲ ਹੀ ਉਨ੍ਹਾਂ ਅਪਰਾਧੀਆਂ ਲਈ ਉਮਰ ਕੈਦ ਦੀ ਸੰਭਾਵਨਾ ਵੀ ਰੱਖੀ ਗਈ ਹੈ ਜੋ ਬੱਚਿਆਂ ਨੂੰ ਹਿੰਸਕ ਗਿਰੋਹਾਂ ਵਿੱਚ ਸ਼ਾਮਲ ਕਰਦੇ ਨੇ। ਮਿਸ ਐਲਨ ਨੇ 7 ਨੈਟਵਰਕ ਨੂੰ ਦੱਸਿਆ ਕਿ ਸਰਕਾਰ ਦੇ ਇਹ ਨਵੇਂ ਪ੍ਰਸਤਾਵ ਪੁਲਿਸ ਅਤੇ ਅਪਰਾਧ ਪੀੜਤਾਂ ਦੀਆਂ ਗੱਲਾਂ ਸੁਣਨ ਤੋਂ ਬਾਅਦ ਹੀ ਤਿਆਰ ਕੀਤੇ ਗਏ ਨੇ। ਇੱਕ ਨਵੀਂ ਰਿਪੋਰਟ ਕਹਿੰਦੀ ਹੈ ਕਿ ਵਿਦੇਸ਼ ਵਿੱਚ ਜੰਮੇ ਲੋਕਾਂ ਅਤੇ ਅੰਤਰਰਾਸ਼ਟਰੀ ਸੈਲਾਨੀਆਂ ਨੂੰ ਬੀਚਾਂ ਅਤੇ ਸਮੁੰਦਰੀ ਕੰਢਿਆਂ ਤੇ ਲੱਗੇ ਚੇਤਾਵਨੀ ਚਿੰਨ੍ਹਾਂ ਨੂੰ ਸਮਝਣ ਵਿੱਚ ਮੁਸ਼ਕਲ ਮਹਿਸੂਸ ਹੁੰਦੀ ਹੈ। ਵਿੱਤੀ ਸਾਲ 2024-2025 ਵਿੱਚ ਆਸਟ੍ਰੇਲੀਆ ਵਿੱਚ ਡੁੱਬਣ ਕਾਰਨ ਹੋਈਆਂ 357 ਮੌਤਾਂ ਵਿੱਚੋਂ ਲਗਭਗ 1/3 ਲੋਕ ਵਿਦੇਸ਼ਾਂ ਵਿੱਚ ਪੈਦਾ ਹੋਏ ਸਨ। ਮੋਨੈਸ਼ ਯੂਨੀਵਰਸਿਟੀ ਦੇ ਇਸ ਅਧਿਐਨ ਅਨੁਸਾਰ ਬੀਚ ਸੁਰੱਖਿਆ ਨਾਲ ਜੁੜੇ ਕੁਝ ਸ਼ਬਦ ਅਤੇ ਚਿੰਨ੍ਹ ਬਦਲੇ ਜਾਣ ਦੀ ਲੋੜ ਹੈ ਤਾਂ ਜੋ ਉਹ ਆਸਾਨੀ ਨਾਲ ਸਮਝ ਆ ਸਕਣ। ਰਿਪੋਰਟ ਦਾ ਸੁਝਾਅ ਹੈ ਕਿ ਬੀਚ ਬੰਦ ਹੈ ਜਾਂ ਇੱਥੇ ਤੈਰਨ ਦੀ ਮਨਾਹੀ ਹੈ ਵਰਗੇ ਸੁਨੇਹੇ ਪੀਲੇ ਨਹੀਂ ਬਲਕਿ ਲਾਲ ਰੰਗ ਵਿੱਚ ਲਿਖੇ ਹੋਣੇ ਚਾਹੀਦੇ ਨੇ। ਕੌਮਾਂਤਰੀ ਖਬਰ ਦੀ ਗੱਲ ਕਰੀਏ ਤਾਂ ਵਾਈਟ ਹਾਊਸ ਨੇ ਜੈਫਰੀ ਐਪਸਟਾਈਨ ਦੀ ਜਾਇਦਾਦ ਤੋਂ ਜਾਰੀ ਹੋਈਆਂ ਨਵੀਆਂ ਈਮੇਲਾਂ ਨੂੰ ਡੈਮੋਕਰੈਟਸ ਵੱਲੋਂ ਬਣਾਇਆ ਗਿਆ ਇੱਕ ਮੰਦਘੜਤ ਝੂਠ ਕਰਾਰ ਦਿੱਤਾ ਹੈ। ਯੂਐਸ ਹਾਊਸ ਓਵਰਸਾਈਟ ਕਮੇਟੀ ਵੱਲੋਂ ਬੁੱਧਵਾਰ ਨੂੰ ਜਾਰੀ ਕੀਤੇ ਗਏ ਦਸਤਾਵੇਜ਼ਾਂ ਵਿੱਚ ਐਪਸਟਾਈਨ ਵੱਲੋਂ ਪੱਤਰਕਾਰ ਮਾਈਕਲ ਵੁਲਫ ਨੂੰ ਲਿਖੀ 2019 ਦੀ ਇੱਕ ਈਮੇਲ ਵੀ ਸ਼ਾਮਲ ਹੈ, ਜਿਸ ਵਿੱਚ ਸੁਝਾਅ ਦਿੱਤਾ ਗਿਆ ਕਿ ਡੋਨਲਡ ਟਰੰਪ ਕੁੜੀਆਂ ਬਾਰੇ ਜਾਣਦੇ ਸਨ। ਹਾਲਾਂਕਿ ਇਹ ਸਪੱਸ਼ਟ ਨਹੀਂ ਸੀ ਕਿ ਇਸ ਵਾਕ ਦਾ ਕੀ ਅਰਥ ਸੀ। ਪ੍ਰੈਸ ਸਕੱਤਰ ਕੈਰੋਲਿਨ ਲਿਵਟ ਨੇ ਕਿਹਾ ਕਿ ਇਹ ਈਮੇਲਾਂ ਬਿਲਕੁਲ ਕੁਝ ਵੀ ਸਾਬਤ ਨਹੀਂ ਕਰਦੀਆਂ ਅਤੇ ਜ਼ੋਰ ਦਿੱਤਾ ਕਿ ਸ਼੍ਰੀ ਟਰੰਪ ਨੇ ਕੁਝ ਵੀ ਗਲਤ ਨਹੀਂ ਕੀਤਾ। ਡੈਮੋਕਰੈਟਸ ਨੇ ਐਪਸਟਾਈਨ ਦੀ ਜਾਇਦਾਦ ਤੋਂ 23,000 ਸਫ਼ਿਆਂ ਦੇ ਦਸਤਾਵੇਜ਼ ਜਨਤਕ ਕੀਤੇ ਨੇ, ਜਿਨ੍ਹਾਂ ਵਿੱਚ ਗਿਸਲੈਨ ਮੈਕਸਵੈਲ ਨਾਲ ਸੰਬੰਧਿਤ ਗੱਲਬਾਤ ਵੀ ਸ਼ਾਮਲ ਹੈ। ਟਰੰਪ ਐਪਸਟਾਈਨ ਨਾਲ ਜੁੜੇ ਯੌਨ ਤਸਕਰੀ ਦੇ ਦੋਸ਼ਾਂ ਬਾਰੇ ਜਾਣਕਾਰੀ ਹੋਣ ਤੋਂ ਨਿਰੰਤਰ ਹੀ ਇਨਕਾਰ ਕਰਦੇ ਆਏ ਨੇ। ਅਤੇ ਇਸ ਹਫ਼ਤੇ ਦੀ ਵੱਡੀ ਖ਼ਬਰ ਭਾਰਤ ਤੋਂ। ਬਾਲੀਵੁੱਡ ਅਦਾਕਾਰ ਧਰਮਿੰਦਰ ਨੂੰ ਬੁੱਧਵਾਰ ਸਵੇਰੇ ਹਸਪਤਾਲ ਦੇ ਵਿੱਚੋਂ ਛੁੱਟੀ ਦੇ ਦਿੱਤੀ ਗਈ ਹੈ। ਅਦਾਕਾਰ ਦਾ ਇਲਾਜ ਕਰ ਰਹੇ ਡਾਕਟਰ ਨੇ ਖ਼ਬਰ ਏਜੰਸੀ ਨੂੰ ਦੱਸਿਆ ਕਿ ਪਰਿਵਾਰ ਨੇ ਧਰਮਜੀ ਨੂੰ ਘਰ ਲਿਜਾਣ ਦਾ ਫੈਸਲਾ ਕੀਤਾ ਹੈ। 99 ਸਾਲਾ ਅਦਾਕਾਰ ਪਿਛਲੇ ਕੁਝ ਸਮੇਂ ਤੋਂ ਬਿਮਾਰ ਨੇ ਅਤੇ ਉਹਨਾਂ ਦਾ ਹਸਪਤਾਲ ਆਉਣਾ ਜਾਣਾ ਲੱਗਾ ਹੋਇਆ ਹੈ। ਡਾਕਟਰ ਪ੍ਰਤੀਤ ਸਮਦਾਨੀ ਨੇ ਕਿਹਾ, ਧਰਮਿੰਦਰ ਜੀ ਨੂੰ ਸਵੇਰੇ 7:30 ਵਜੇ ਦੇ ਕਰੀਬ ਹਸਪਤਾਲ ਦੇ ਵਿੱਚੋਂ ਡਿਸਚਾਰਜ ਕਰ ਦਿੱਤਾ ਗਿਆ ਸੀ। ਪਰਿਵਾਰ ਵੱਲੋਂ ਕੀਤੇ ਫੈਸਲੇ ਮੁਤਾਬਕ ਉਹਨਾਂ ਦਾ ਘਰ ਦੇ ਵਿੱਚ ਹੀ ਇਲਾਜ ਕੀਤਾ ਜਾਵੇਗਾ। ਇਸ ਦੌਰਾਨ ਅਦਾਕਾਰ ਦੇ ਪਰਿਵਾਰ ਨੇ ਨਿੱਜਤਾ ਅਤੇ ਸਤਿਕਾਰ ਬਣਾ ਕੇ ਰੱਖਣ ਦੀ ਅਪੀਲ ਕੀਤੀ ਹੈ। ਅਦਾਕਾਰ ਦੇ ਪੁੱਤਰ ਸਨੀ ਦਿਓਲ ਦੀ PR ਟੀਮ ਨੇ ਇੱਕ ਬਿਆਨ ਦੇ ਵਿੱਚ ਕਿਹਾ, ਸ਼੍ਰੀ ਧਰਮਿੰਦਰ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ ਅਤੇ ਉਹ ਘਰ ਦੇ ਵਿੱਚ ਹੀ ਆਪਣੀ ਸਿਹਤਯਾਬੀ ਜਾਰੀ ਰੱਖਣਗੇ। ਕਾਬਲੇ ਗੌਰ ਹੈ ਕਿ ਮੰਗਲਵਾਰ ਨੂੰ ਕਈ ਮੀਡੀਆ ਅਦਾਰਿਆਂ ਨੇ ਆਪਣੀਆਂ ਰਿਪੋਰਟਾਂ ਵਿੱਚ ਦਾਅਵਾ ਕਰ ਦਿੱਤਾ ਸੀ ਕਿ ਬਜ਼ੁਰਗ ਅਦਾਕਾਰ ਧਰਮਿੰਦਰ ਹੁਣ ਸਾਡੇ ਵਿੱਚ ਨਹੀਂ ਰਹੇ। ਹਾਲਾਂਕਿ ਪਰਿਵਾਰ ਨੇ ਇਹਨਾਂ ਦਾ ਖੰਡਨ ਕੀਤਾ ਅਤੇ ਨਿੱਜਤਾ ਬਣਾ ਕੇ ਰੱਖਣ ਦੀ ਅਪੀਲ ਕੀਤੀ। ਉਧਰ ਧਰਮਿੰਦਰ ਦੀ ਪਤਨੀ, ਅਦਾਕਾਰ ਤੇ ਸਿਆਸੀ ਆਗੂ ਹੇਮਾ ਮਾਲਿਨੀ ਨੇ ਵੀ ਮੰਗਲਵਾਰ ਨੂੰ ਐਕਸ ਤੇ ਇੱਕ ਪੋਸਟ ਵਿੱਚ ਅਦਾਕਾਰ ਦੀ ਸਿਹਤ ਬਾਰੇ ਗੈਰ ਜ਼ਿੰਮੇਵਾਰ ਮੀਡੀਆ ਕਵਰੇਜ ਦੀ ਆਲੋਚਨਾ ਕੀਤੀ ਸੀ। ਮਾਲਿਨੀ ਨੇ ਲਿਖਿਆ, ਜੋ ਹੋ ਰਿਹਾ ਹੈ ਉਹ ਮਾਫ਼ ਕਰਨ ਯੋਗ ਨਹੀਂ ਹੈ। ਇਹ ਬਹੁਤ ਹੀ ਅਪਮਾਨਜਨਕ ਅਤੇ ਗੈਰ ਜ਼ਿੰਮੇਵਾਰਨਾ ਹੈ। ਕਿਰਪਾ ਕਰਕੇ ਪਰਿਵਾਰ ਦੀ ਨਿੱਜਤਾ ਦਾ ਸਤਿਕਾਰ ਕੀਤਾ ਜਾਵੇ। ਸੋ ਇਹ ਸਨ ਹਫ਼ਤੇ ਦੀਆਂ ਕੁਝ ਵੱਡੀਆਂ ਖ਼ਬਰਾਂ। ਲੈਂਦੇ ਹਾਂ ਇਜਾਜ਼ਤ, ਜੁੜੇ ਰਹੋ ਅਤੇ ਸੁਣਦੇ ਰਹੋ SBS ਪੰਜਾਬੀ। ਮੈਂ ਹਾਂ ਪੁਨੀਤ ਟਿੰਗਰਾ।